गुरु प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी ने डॉक्टर स्टेला क्रामर दे चार लेखां दा अनुवाद किया है। इस विचों चौथे लेख दा अनुवाद आप जी नूं पढ़ के सरवण करा रहे सी, जिस दा सिरलेख सी हिंदुस्तान दी रसक किरत ते यूरोप। आओ उस दा अगला हिस्सा सरवण करन दी कोशिश करिए जी। ज़रा सारनाथ दे बुद्ध देव दी मूरत दा थोड़े चिर लई ध्यान करो। अपने नैन हेठां नूं कीते हन ते परवटे उपर नूं तने हन। आप दा मूंह हस रहा है ते आप दा मुखड़ा चन वांगू गोल है ते आप दी निगाह अंदर वल मुड़ी अंदर नूं तक रही है। आप दे दो हाथ एक दूजे नूं छो रहे हन और आप दियां जंगा पदम आसन विच एक दूजे उपर चढ़िया पईयां हन। आप इस आसन विच अपनियां जंगा ते टिक के चुप बैठे हन और आप दियां बाहां शरीर दे उस चुप गीत दी लय ते ताल विच इठां नूं आ रहियां हन। इउं जापदा है कि तीन बराबर पासियां वाली तिकोन वांग पूरे तोल विच तुले सज रहे हन। आप दा सिर इस अडोल टिक्की तिकोन दा सिर है ते आप दियां जंगा एदा होर प्याखत है ते आप दियां बाहां इउं जापदियां हन जिवें इस तिकोन दे दूजे दो पासे हन ते इउं जापदा है कि ओ नुक्ता जिथे आण के हथ इक दूजे नाल मिल रहे हन ओ सारे शरीर दे तुले टिका दा केंद्र है, अर्थात सारी मूरत उत्ते जमीन दी खिच इत्थे पै रही है। आप दा सिर एक दायरा है ते सिर उत्ते रूहानियत दा प्रकाशमान एक होर वड्डा दायरा छतर बना रहा है ते इउं पूरन होईयां सब तरफां सिमथां ती ढुकी फब्बी छब्बी नूं होर जोर नाल प्रकाश पई हुंदी ते मुड़ दुबारा खुल रही है। आप दियां झुकियां बाहां विच जिहड़ियां बाहां अपने घेरे विच बुद्ध देव जी दा शेर वर्गे शरीर नूं दो तिकोणां विच जिथे एक वड्डी निक्की नूं अंदर लई होई है पाया बैठियां हन। एक तिकोण विच किसी सोहज नाल दूजी तिकोण रखी पई है। बस ये तिकोणां ते दायरियां दी गोलाई दे चक्कर और सब तरह के डिजाइना थी वद उस अंदर दे शांत रस नूं प्रगट करन दे समर्थ होंदे हन ते एहो लकीरां दे राज ते रमजां इस बिरती नूं दसला सकदे हन ते ए इस कमाल दे बुद्ध दी सब पासी ढक नूं दसाण विच बड़ी योग्यता नाल इत्थे वरते गए हन ते बुद्ध देव जी दी कदी उथान ना होण वाली समाधि दी पूरी लखणा करवा रहे हन। पर इस सारी गल दे सिवाए मूर्ति जीवन रंग दे जीवन लिशक नाल भरी पई है। सारी नुहार जीवदी दिस रही है। भावें मूर्त समाधिस्थ है पर जीवन प्रकाश भरिया पिया है ते जिंदगी दी रौं डुलडुल वग रही है। दोवें आत्मक टिका ते एकाग्रता ते ओ बेचैन समाधि दा सुख चेहरे नूं खास रौनक दे रहे हन। खून दे गेड़े दी निग सामणे जाप रही है। इहो नरम नाजक नवज तड़प गोल बाहां राहीं वग रही है ते जिंदगी दी ए रौं इक हथ ती दूजे हथ नूं इउं लंघदी जापदी है जिवें कोई बिजली दी चिणंग हुणे लंघ रही है। आओ हुण सुंदरा मूर्ति स्वामी यानी स्वामी सुंदर मूर्ति दे बुतां नूं देखिए। इस बुत थी साध अपने जीवन मनोरथ का पता दे रहा है। इस मूर्ति की अभंग धारना ते कथक मुद्रा एक मस्त भगती ते प्यार दी लखणा दे रही है ते मूरत दे कुली प्रभाव नूं खोल के दस रही है। ये मूर्ति कुछ अदबां कुछ आजजी ते शर्मा विच पिछे पिछे हटदी इउं खुल रही है जिवें अपने रब नूं आख रही है, हे रब्बा तू मेरे अंदर आ। ते रब दे आण दे चा विच रब नू जी आयां नू कर रही है ते रब नू अंदर लै रही है। इस मूर्ति विच शुद्ध सुहाणप इस प्यार दे बतावे नाल इक होई प्रकाशित हो रही है। किसे डाढ़े प्यार दे नाटकी चेटकी शकल नाल नहीं ਉਹ ਤਾਂ ਇੱਕ ਉੱਚੇ ਹੱਡ ਵਰਤਣ ਦੇ ਰਸਕ ਕਿਰਤ ਦੇ ਰਸਕ ਅਨਭਾਉ ਜਿਹੜਾ ਕਿ ਇਸ ਹਾਲਤ ਵਿੱਚ ਇੱਕ ਜੀਵਨ ਦੀ ਸਹਿਜ ਸੁਭਾਅ ਅਵਸਥਾ 'ਤੇ ਸਥਿਤ ਹੋ ਚੁੱਕੀ ਹੈ ਨਾਲ ਅਭੇਦ ਹੋ ਰਹੀ ਹੈ। ਇਉਂ ਹਿੰਦੁਸਤਾਨੀ ਰਸਕ ਕਿਰਤ ਕੁਦਰਤ ਨੂੰ ਇੱਕ ਸਿਰਜਣਹਾਰ ਸ਼ਕਤੀ ਦੇ ਰੂਪ ਵਿੱਚ ਅਨੁਭਵ ਕਰਦੀ ਹੈ। ਇਹ ਆਪਣੀ ਬੋਲੀ ਨੂੰ ਅੱਖਰਾਂ ਵਿੱਚ ਚਿਤਰਨ ਦੀ ਥਾਂ ਆਪਣੇ ਮੂੰਹੋਂ ਉਚਾਰ ਰਹੀ ਹੈ। ਇਹ ਉੱਚੀ ਕਿਰਤ ਅੱਖਾਂ ਨਾਲ ਦਿਸਦੇ ਕੁਦਰਤ ਦੇ ਸਰੂਪੀ ਅਸਰਾਂ ਅਤੇ ਪ੍ਰਭਾਵਾਂ ਥੀ ਇਹ ਨਹੀਂ ਘਬਰਾਉਂਦੀ ਅਤੇ ਬਿਨਾਂ ਕਿਸੇ ਚਿਤ ਘਬਰਾਈ ਦੇ ਨਿਰੋਲ ਰੂਹਾਨੀਅਤ ਵੱਲ ਜਾਂਦੀ ਹੈ ਅਤੇ ਰੂਹ ਦੇ ਸੂਖਮ ਤੀ ਸੂਖਮ ਕਾਂਬਿਆਂ ਨੂੰ ਗਜ਼ਬ ਹੈ ਅਸਥੂਲ ਮੂਰਤਾਂ ਵਿੱਚ ਮੂਰਤੀਮਾਨ ਕਰ ਰੱਖਦੀ ਹੈ। ਅਤੇ ਉਹ ਦੋਵੇਂ ਸਵਾਲ ਨਿਕੰਮੇ ਹਨ ਕਿਉਂਕਿ ਹਿੰਦੁਸਤਾਨ ਦੀ ਰਸਕ ਕਿਰਤ ਨੇ ਯੂਰਪ ਵਾਲਿਆਂ ਕੋਲੋਂ ਕੁਝ ਸਿੱਖਿਆ ਕਿ ਨਹੀਂ, ਅਥਵਾ ਯੂਰਪ ਨੇ ਕਿ ਅਸਰ ਇਸ ਹਿੰਦੁਸਤਾਨੀ ਕਿਰਤ 'ਤੇ ਪਾਏ ਹਨ, ਅਤੇ ਜੇ ਇਹਨਾਂ ਇੱਕ ਦੂਜੇ 'ਤੇ ਪਵਾਏ ਅਸਰਾਂ ਦੀਆਂ ਨਿਸ਼ਾਨੀਆਂ ਬੜੀ ਮਿਹਨਤ ਅਤੇ ਖੋਜ ਬਾਅਦ ਲੱਭ ਵੀ ਪੈਣ ਤਾਂ ਵੀ ਰਸਕ ਕਿਰਤ ਨੂੰ ਸਾਡੀ ਇਹ ਲੱਭ ਕਿਸੇ ਤਰ੍ਹਾਂ ਬਦਲ ਨਹੀਂ ਸਕਦੀ। ਜਿਵੇਂ ਬੇਗਾਨੀ ਬੋਲੀ ਦਾ ਸ਼ਬਦ ਭਾਵੇਂ ਕਿਸੇ ਬੋਲੀ ਵਿੱਚ ਆ ਵੀ ਜਾਣ ਤਾਂ ਵੀ ਉਸ ਬੋਲੀ ਦੀ ਆਮ ਬਨਾਵਟ ਨੂੰ ਬਦਲ ਨਹੀਂ ਸਕਦੇ, ਦੋਵੇਂ ਕੀ ਹਿੰਦੁਸਤਾਨ ਦੀ ਅਤੇ ਕੀ ਯੂਰਪ ਦੀਆਂ ਰਸਕ ਕਿਰਤਾਂ ਆਪਣੇ ਆਪਣੇ ਥਾਂ 'ਤੇ ਉਸੇ ਤਰ੍ਹਾਂ ਆਪਣੇ ਆਪੇ ਵਿੱਚ ਕਾਇਮ ਰਹਿਣਗੀਆਂ। ਕਾਬੁਲ ਦਰਿਆ ਦੇ ਪਾਸ ਦਾ ਖਿੱਤਾ ਜ਼ਮੀਨ ਜਿਹਨੂੰ ਗੰਧਾਰਾ ਕਹਿੰਦੇ ਹਨ, ਜਿਹੜਾ ਅੱਜ ਕੱਲ੍ਹ ਦੇ ਹਿੰਦੁਸਤਾਨ ਦੇ ਉੱਤਰੀ ਪੱਛਮੀ ਸੂਬੇ ਵਿੱਚ ਹੈ, ਭਾਵੇਂ ਇਤਿਹਾਸਕ ਨੁਕਤੇ ਥੀ ਇੱਕ ਅਦੁੱਤੀ ਦਿਲਚਸਪੀ ਦਾ ਥਾਂ ਹੈ, ਪਰ ਮੇਰੀ ਰਾਏ ਵਿੱਚ ਰਸਕ ਕਿਰਤ ਦੇ ਨੁਕਤੇ ਖਿਆਲ ਥੀ ਉੱਥੇ ਕਿਸੇ ਜ਼ਰੂਰੀ ਗੱਲ ਦਾ ਕੋਈ ਵੱਖਰਾ ਪਤਾ ਨਹੀਂ ਲੱਗ ਰਿਹਾ ਅਤੇ ਉਸ ਖਿੱਤੇ ਵਿੱਚੋਂ ਸਾਡੇ ਵਿਸ਼ੇ ਲਈ ਕੋਈ ਜ਼ਰੂਰੀ ਖਬਰ ਨਹੀਂ ਮਿਲ ਸਕਦੀ। ਹੁਣ ਨਹੀਂ, ਉਸ ਵੱਲ ਫਿਰ ਕਦੀ, ਇਸ ਮਗਰੋਂ ਅਸੀਂ ਜਾਵਾਂਗੇ ਸਿਰਫ ਇਸ ਗੱਲ ਨੂੰ ਵੇਖਣ ਲਈ ਕਿ ਜਿਨ੍ਹਾਂ ਥਾਵਾਂ 'ਤੇ ਕਈ ਕੌਮਾਂ ਦਾ ਮੇਲਾ ਹੁੰਦਾ ਹੈ ਅਤੇ ਕਈ ਤਰ੍ਹਾਂ ਦੀ ਗੱਡ ਟੇਡ ਹੁੰਦੀ ਹੈ, ਉੱਥੇ ਚੀਜ਼ਾਂ ਦੇ ਰੂਪਾਂ ਰੰਗਾਂ ਅਤੇ ਅੰਦਰਲੇ ਭਾਵਾਂ ਅਤੇ ਮਤਲਬਾਂ ਦਾ ਇੱਕ ਦੂਜੇ 'ਤੇ ਕੀ ਅਸਰ ਪੈਂਦਾ ਹੈ ਅਤੇ ਕਿਸ ਤਰ੍ਹਾਂ ਅਤੇ ਕਿਹੋ ਜਿਹੇ ਇਹੋ ਜਿਹੇ ਥਾਂ 'ਤੇ ਵਟਾਂਦਰੇ ਹੁੰਦੇ ਹਨ। ਇਸ ਵਕਤ ਅਸੀਂ ਸਿਰਫ ਇਹ ਸਵਾਲ ਕਰਦੇ ਹਾਂ ਕਿ ਕੀ ਯੂਰਪ ਦੇ ਇਤਿਹਾਸ ਵਿੱਚ ਰਸਕ ਕਿਰਤ ਦੇ ਕੋਈ ਐਸੇ ਜ਼ਮਾਨੇ ਹਨ ਜਿਨ੍ਹਾਂ ਵਿੱਚ ਉੱਥੇ ਦੀ ਰਸਕ ਕਿਰਤ ਇੱਥੇ ਦੀ ਰਸਕ ਕਿਰਤ ਨਾਲ ਕਿਸੇ ਅੰਦਰਲੇ ਆਤਮਕ ਰੰਗ ਦੀ ਏਕਤਾ ਕਰਕੇ ਮਿਲਦੀ ਜੁਲਦੀ ਹੋਵੇ। ਬਾਹਰ ਦੇ ਸਰੀਰਕ ਮੇਲੇ ਦੇ ਅਸਰਾਂ 'ਤੇ ਛੁੱਟ ਕੀ ਕੋਈ ਕਿਸੇ ਵੇਲੇ ਇਹਨਾਂ ਦੋਹਾਂ ਦੀ ਅੰਦਰਲੀ ਮੁਸਾਬਿਅਤ ਸੀ ਕਿ ਨਹੀਂ? ਇਸ ਸਵਾਲ ਦਾ ਗਾਥਿਕ ਰਸਕ ਕਿਰਤ ਆਪ ਖੁਦ ਜਵਾਬ ਹੈ। ਯੂਰਪ ਦੀ ਰਸਕ ਕਿਰਤ ਦੀ ਤਰਜ਼, ਤਰੀਕਾ ਅਤੇ ਤਾਲੀਮ ਸਾਰੀ ਦੀ ਸਾਰੀ ਪੁਰਾਣੇ ਯੂਨਾਨੀ ਅਤੇ ਰੋਮੀ ਅਸੂਲਾਂ 'ਤੇ ਰੱਖੀ ਗਈ ਹੈ ਅਤੇ ਯੂਰਪ ਦੀ ਆਤਮਕ ਜੀਵਨ ਦੀ ਹੱਦਾਂ ਵੀ ਇਹੋ ਯੂਨਾਨ ਅਤੇ ਰੋਮ ਦੀ ਸਭਿਅਤਾ ਬਣਦੀ ਹੈ। ਇਹਨਾਂ ਹੱਦਾਂ ਅੰਦਰ ਯੂਰਪ ਦਾ ਜੀਵਨ ਹੈ। ਇਹ ਸਾਰੀ ਸਭਿਅਤਾ ਸ਼ਹਿਰਾਂ ਦੀ ਹੈ। ਸ਼ਹਿਰੀ ਆਚਰਨ ਆਪਣੇ ਤਰਜ਼ ਦਾ ਆਪ ਹੁੰਦਾ ਹੈ ਅਤੇ ਇਹ ਸ਼ਹਿਰੀ ਜੀਵਨ ਇੱਕ ਬੜਾ ਗੁੰਝਲਦਾਰ ਅਤੇ ਅੰਗਿਕ ਜੀਵਨ ਹੈ। ਭਾਵੇਂ ਕੁਦਰਤ ਦੇ ਅੰਤਰਗਤ ਹੀ ਹੈ, ਪਰ ਕੁਦਰਤ ਵਿੱਚ ਇਹ ਸ਼ਹਿਰੀ ਜੀਵਨ ਆਦਮੀਆਂ ਦੇ ਹੱਥ ਨਾਲ ਪੈਦਾ ਕੀਤਾ ਜੀਵਨ ਹੈ ਅਤੇ ਇਸ ਕਰਕੇ ਕੁਦਰਤ ਵਿੱਚ ਹੁੰਦਾ ਹੋਇਆ ਵੀ ਕੁਦਰਤ ਹੀ ਅੱਡ ਕਰਕੇ ਰੱਖਿਆ ਹੋਇਆ ਹੈ ਅਤੇ ਇਹਦੇ ਨੇਮ ਵੀ ਕੁਦਰਤ ਦੇ ਨੇਮਾਂ ਥੀ ਅੱਡ ਹੋਏ ਪਏ ਹਨ ਅਤੇ ਇਹ ਸ਼ਹਿਰੀ ਸਭਿਅਤਾ ਕੁਦਰਤ ਦੀ ਉਤਪੱਤੀ ਵਾਅਦੇ ਅਤੇ ਲੈ ਦੇ ਨੇਮਾਂ ਥੀ ਅੱਡ ਕਿਹਨਾਂ ਨੇਮਾਂ 'ਤੇ ਚੱਲਦੀ ਹੈ। ਸ਼ਹਿਰੀਆਂ ਲਈ ਕੁਦਰਤ ਇੱਕ ਅਜੀਬ ਅਰਥ ਰੱਖਦੀ ਹੈ। ਸ਼ਹਿਰੀ ਕੁਦਰਤ ਨੂੰ ਇੱਕ ਭੋਗ ਵਸਤੂ ਕਰਕੇ ਜਾਣਦਾ ਹੈ, ਅਰਥਾਤ ਉਹਦੀ ਬਾਹਰਲੀ ਸਰੂਪ ਨੂੰ ਵੇਖ ਵੇਖ ਛੋ ਛੋ ਸੁੱਖ ਲੈਂਦਾ ਹੈ। ਚੂੰਕਿ ਸ਼ਹਿਰ ਵਿੱਚ ਰਹਿ ਰਹਿ ਕੇ ਉਹਨੇ ਆਪਣੇ ਆਪ ਨੂੰ ਕੁਦਰਤ ਥੀ ਅਤੇ ਕੁਦਰਤ ਦੀ ਲੋੜ ਥੀ ਆਜ਼ਾਦ ਕਰ ਰੱਖਿਆ ਹੈ ਅਤੇ ਇਸ ਕਰਕੇ ਉਹਦੀ ਸ਼ਕਤੀ ਉਸਨੂੰ ਭਾਸ ਹੀ ਨਹੀਂ ਸਕਦੀ ਅਤੇ ਬਸ ਇੰਨਾ ਜਾਣਦਾ ਹੈ ਕਿ ਉਹ ਆਪ ਕੁਦਰਤ ਵਿੱਚ ਦੀ ਦਾ ਕੋਈ ਇੱਕ ਹਿੱਸਾ ਹੈ। ਪਰ ਸਮਝਦਾ ਇਉਂ ਹੈ ਕਿ ਉਹ ਇਸ ਕੁਦਰਤ ਦਾ ਮਾਲਕ ਹੈ ਅਤੇ ਜਿਹੜਾ ਕੋਈ ਸੋਹਣੀ ਚੀਜ਼ ਜਾਂ ਨਜ਼ਾਰਾ ਕੁਦਰਤ ਉਹਨੂੰ ਦੱਸ ਦਿੰਦੀ ਹੈ ਉਹ ਝੱਟ ਉਹਨੂੰ ਭੋਗਦਾ ਹੈ ਅਤੇ ਉਹਨੂੰ ਆਪਣੀ ਸੁਰਤ ਵਿੱਚ ਗ੍ਰਹਿਣ ਕਰ ਲੈਂਦਾ ਹੈ ਅਤੇ ਇਹ ਗੱਲ ਉਸੇ ਸ਼ੁਕਰ ਭਰੇ ਅਸਰ ਨਾਲ ਕਰਦਾ ਹੈ ਜਿਸ ਤਰ੍ਹਾਂ ਕੋਈ ਵੀ ਖਿੱਚ ਪਾਉਣ ਵਾਲੀ ਚੀਜ਼ ਦੇ ਅਸਰ ਹੇਠ ਆਦਮੀ ਸੁੱਖ ਮਾਣੇ। ਕੁਦਰਤ ਚੂੰਕਿ ਉਹ ਆਪਣੇ ਆਪ ਥੀ ਬਾਹਰ ਦੀ ਚੀਜ਼ ਸਮਝਦਾ ਹੈ, ਉਹ ਕੇਵਲ ਇਹਨੂੰ ਵੇਖਦਾ ਹੈ ਅਤੇ ਇਸ 'ਤੇ ਪਹਿਰਾ ਦਿੰਦਾ ਹੈ ਅਤੇ ਇਉਂ ਉਹ ਇੱਕ ਆਪਣੀ ਸ਼ਹਿਰੀ ਸਭਿਅਤਾ ਦੀ ਰਸਕ ਕਿਰਤ ਪੈਦਾ ਕਰਦਾ ਹੈ, ਜਿਸ ਵਿੱਚ ਉਹ ਅੱਖਾਂ ਅਤੇ ਇੰਦਰੀਆਂ ਦੁਆਰੇ ਆਏ ਅਤੇ ਪਏ ਕੁਦਰਤ ਦੇ ਰੰਗਾਂ ਦੇ ਅਸਰਾਂ ਨੂੰ ਆਪਣੇ ਮਨ ਸਿਰਜਿਤ ਰੰਗਾਂ ਵਿੱਚ ਬਦਲ ਕੇ ਦਰਸਾਉਂਦਾ ਹੈ। ਇਉਂ ਉਹ ਇੱਕ ਅਖਾਂਤਰ ਰਹਿ ਕੇ ਸੁੱਖ ਦੇਣ ਵਾਲੀ ਸੁਣਪ ਨਾਲ ਹੀ ਰਜਿਆ ਪਿਆ ਹੈ ਅਤੇ ਇਸ ਕਾਰਨ ਕਰਕੇ ਹੀ ਅੱਜ ਕੱਲ੍ਹ ਦਾ ਸਾਧਾਰਣ ਆਦਮੀ ਯੂਰਪੀ ਰਸਕ ਕਿਰਤ ਦੀ ਪਿੱਛੇ ਆਈ ਜਾਗ ਦੇ ਯੂਨਾਨੀ ਅਤੇ ਇਟਲੀ ਦੇ ਰਸਕ ਕਿਰਤ ਦੀਆਂ ਘਾੜਾਂ ਬਣਤਾਂ ਨੂੰ, ਜਿਹੜੀਆਂ ਸਿਰਫ ਸਰੀਰੀ ਸੋਭ ਸੋਹਜ ਅਤੇ ਢੁੱਕ ਨੂੰ ਦਰਸਾਉਂਦੀਆਂ ਹਨ, ਸਮਝ ਸਕਦਾ ਹੈ ਅਤੇ ਉਹਨਾਂ ਦਾ ਮੁੱਲ ਪਾ ਸਕਦਾ ਹੈ। ਸੋਹਣੇ ਆਦਮੀ ਦਾ ਸੋਹਣਾ ਬੁੱਤ ਇਸ ਰਸਕ ਕਿਰਤ ਦਾ ਮਜ਼ਮੂਨ ਹੈ। ਕੁਦਰਤ ਅਤੇ ਉਹਦੀ ਸੁੰਦਰਤਾ ਦੇ ਨਜ਼ਾਰੇ ਇਸ ਕੇਂਦਰੀ ਤਸਵੀਰ ਦੀ ਸਜਾਵਟ ਲਈ ਇੱਕ ਝੋਖਾਟ ਵਾਂਗ ਹਨ। ਉਸ ਲਈ ਕੁਦਰਤ ਬਸ ਇੱਕ ਨਾਟਕ ਦਾ ਸਟੇਜ ਹੈ ਜਿਸ ਉੱਪਰ ਆਦਮੀ ਮਰਦ ਅਤੇ ਤੀਵੀਂ ਨਾਟਕ ਕਰ ਰਿਹਾ ਹੈ। ਅਸੀਂ ਅੱਜ ਕੱਲ੍ਹ ਇਹ ਮਹਿਸੂਸ ਨਹੀਂ ਕਰ ਸਕਦੇ ਕਿ ਕਿਸੇ ਜ਼ਮਾਨੇ ਯੂਰਪ ਗਾਥਕ ਸੀ, ਕਿ ਯੂਰਪ ਗਾਥਕ ਯੂਰਪ ਦੀ ਇੱਕ ਕਹਾਣੀ ਜਿਹੀ ਸੀ। ਉੱਤਰੀ ਯੂਰਪ ਅਤੇ ਖਾਸ ਕਰ ਉੱਤਰੀ ਮੱਧੇ ਯੂਰਪ ਸਾਰੇ ਮੱਧੇ ਜ਼ਮਾਨੇ ਵਿੱਚ ਗਾਥਕ ਸੀ ਅਤੇ ਉੱਤਰੀ ਬਾਰੋਕ 17ਵੀਂ ਸਦੀ ਦਾ ਤਾਂ ਭੇਸ ਬਦਲਿਆ ਗਾਥਕ ਹੈ। ਤਾਂ ਵੀ ਗਾਥਕ ਤਰਜ਼ ਦਾ ਬਣਿਆ ਗਿਰਜਾ ਹਿੰਦੁਸਤਾਨ ਦੇ ਮੰਦਰ ਥੀ ਕਿੰਨਾ ਵੱਖਰਾ ਜਿਹਾ ਦਿਸਦਾ ਹੈ। ਇਮਾਰਤ ਬਣਾਉ ਦਾ ਅਸੂਲ ਤਾਂ ਕੁਛ ਇੱਕੋ ਜਿਹਾ ਹੈ, ਪਰ ਦੇਸ਼, ਜਲ, ਪਾਣੀ, ਹਵਾ ਦੇ, ਲੋਕਾਂ ਦੇ ਵਿਚਾਰ ਅਤੇ ਇਤਿਹਾਸ ਅਤੇ ਰਵਾਇਤਾਂ ਆਦਿ ਦੇ ਫਰਕਾਂ ਨੇ ਦੋਵੇਂ ਅੱਡ ਅੱਡ ਕਰਕੇ ਰੱਖੇ ਪਏ ਹਨ ਅਤੇ ਇਹਨਾਂ ਕਾਰਨਾਂ ਕਰਕੇ ਹੀ ਮੁੱਢ ਥੀ ਹੀ ਸ਼ਕਲਾਂ ਵੱਖਰੀਆਂ। ਹਿੰਦੁਸਤਾਨ ਦੇ ਮੰਦਰਾਂ ਦੀ ਭਾਰੀ ਅਤੇ ਗੰਭੀਰ ਖੁੱਲ੍ਹੇਪਨ ਥੀ ਕਿੰਨੇ ਵੱਖਰੇ ਗਾਥਕ ਗਿਰਜੇ ਆਪਣੇ ਨੋਕੀਲੇ, ਪਤਲੇ, ਕਮਜ਼ੋਰ, ਤਪਸਵੀ ਜਿਹੇ ਸਿੱਧੇ ਤੀਰ ਰੂਪ ਦੇ ਗੁੰਝਲਾਂ ਵਿੱਚ ਸੁੱਕੇ ਸੜੇ ਸਿੱਧੇਪਣ ਵਿੱਚ ਕਿਹੇ ਘੁੱਟ ਜਿਹੀ ਦਾ ਅਸਰ ਪਾਉਂਦੇ ਹਨ, ਪਰ ਦੋਵੇਂ ਆਪਣੀ ਆਪਣੀ ਥਾਂ 'ਤੇ ਆਪਣੀ ਬਣਤ ਦੀ ਪੂਰੀ ਪੂਰਨਤਾ ਵਿੱਚ ਸਜੇ ਹੋਏ ਹਨ। ਕੋਈ ਥਾਂ ਇਹੋ ਜਿਹੀ ਵੇਲੀ ਨਹੀਂ ਰੱਖੀ ਹੋਈ ਜਿਹਦੀ ਥਾਂ ਜਾਂ ਜਿਹਦਾ ਹੋਰ ਕੁਛ ਬਣ ਸਕੇ। ਕੋਈ ਥਾਂ ਖਾਲੀ ਨਹੀਂ, ਹਰ ਇੱਕ ਚੀਜ਼ ਜੀਵਨ, ਨਵੀਂ ਕਾਂਡ, ਰੂਪ ਔਰ ਬਣਤ ਨਾਲ ਭਰੀ ਪਈ ਹੈ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਅਤੇ ਅਖੀਰਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।